ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯੇ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ? ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਸੱਜਣਾ ਖੁਦਾਇਆ ਸੱਜਣਾ ਮੈਂ ਵਾਜਾ ਮਾਰ ਮਾਰ ਤੈਨੂੰ ਸੱਜਣਾ ਖੁਦਾਇਆ ਸੱਜਣਾ ਮੈਂ ਵਾਜਾ ਮਾਰ ਮਾਰ ਤੈਨੂੰ ਸੱਜਣਾ ਖੁਦਾਇਆ ਤਰ ਤੂੰ ਖੁਦਾਇਆ ਸੁਣ ਲੈ ਤੂੰ ਮੇਰੀ ਪੁਕਾਰ ਪੁਕਾਰ ਤੈਨੂੰ ਸੱਜਣਾ ਖੁਦਾਇਆ ਸੁਣ ਲੈ ਤੂੰ ਮੇਰੀ ਪੁਕਾਰ ਪੁਕਾਰ ਤੈਨੂੰ ਸੱਜਣਾ ਖੁਦਾਇਆ ਜ਼ਾਹਿਰ ਕਰ ਤੂੰ ਹੈ ਮਿਹਰਬਾਨੀ ਜ਼ਾਹਿਰ ਕਰ ਤੂੰ ਹੈ ਮਿਹਰਬਾਨੀ ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ ਸੱਜਣਾ ਖੁਦਾਇਆ ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ ਸੱਜਣਾ ਖੁਦਾਇਆ ਦੀ ਪੁਤਲੀ ਵਾਂਗਰ ਮੈਨੂੰ ਅੱਖ ਦੀ ਪੁਤਲੀ ਵਾਂਗਰ ਮੈਨੂੰ ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ ਸੱਜਣਾ ਖੁਦਾਇਆ ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ ਸੱਜਣਾ ਖੁਦਾਇਆ ਸੱਜੇ ਹੱਥ ਨਾਲ ਪ੍ਰਭੂ ਜੀ ਆਪਣੇ ਸੱਜੇ ਹੱਥ ਨਾਲ ਪ੍ਰਭੂ ਜੀ ਸਾਨੂੰ ਤੂੰ ਰੱਖ ਲੈ ਸੰਭਾਲ ਸੰਭਾਲ ਤੈਨੂੰ ਸੱਜਣਾ ਖੁਦਾਇਆ सानू तू रख ले संभाल संभाल तेनू सदना खुदाया शरीर जड़े अत दुख दिंदे ए शरीर जड़े अत दुख दिंदे तेरे लिए रहने तैयार तैयार तेनू सदना खुदाया तेरे लिए रहने तैयार तैयार तेनू सदना खुदाया सदना में वाजा मार मार तेनू सदना खुदाया।
इस बाइबल अध्ययन प्रोग्राम विच नहूम नबी दी पुस्तक दे दो अध्याय उसकी 6 आयत तो लैके 3 अध्याय की पहली आयत तक के वचना बारे गौर करने लई आप दा स्वागत है। वचन दे इस भाग दा मुख विशा परमेश्वर दे फैसले द्वारा निनवा नू नाश किते जाण दे काम विच कार्यशील होना है। दो अध्याय उसकी 6 आयत दे वचन हन, नदियां दे फाटक खोले जांदे हन अते महल गल जांदा है। नहूम यह भविखबाणी करता है कि तिगरस नदी इस शहर दे विच दाखल हो जाएगी। वो समा जदों कि यह धावा बोलिया गया सी, जो भारी वर्खा उस खेत्र दे विच होई सी, उसने इस तिगरस नदी दे विच हड़ लिया सी। उस दे हड़ दे पाणियां ने इस शहर की सफील दे एक भाग नूं हड़ा दिता अते यह शहर पानी दे एक तलाब की तरह बन गया सी। 6 आयत दे वचना विच आख्या गया है कि नदियां दे फाटक खोले जांदे हन अते महल गल जांदा है। मैं सोचदा हाँ कि जो इस महल दीआं नीहां सन वह हड़ गईआं सन अते इस हड़ दे पाणी ने पूरी तरह इस महल नूं ढा दिता सी, जो कि एक आम इतिहास है। वह इस तरह दसदा है कि इस शहर की एक सफील का हिस्सा हड़ा दिता गया सी अते लगभग 2.5 मील जो नीनवे की सफील सी वो इस तिगरिस नदी के नाल नाल भी लगती सी। ये जो शहर सी ये इस दरिया के हड़ के पानी के वहाओ तो काफ़ी उच्चा स्थित है सी। पर जदों इस दरिया के विच हड़ आउंदा सी तद इसने इस शहर की उस सफील के समुचे भाग नूं हड़ा दिता सी। इस तरह हुण वह वैरी इस शहर के विच दाखल होने के योग हो सकया सी। दूसरे शब्दों विच ये अपने कंढ़ियां दे उपरों वगण वाली नदी ने उस सफील नूं ढा दिता सी जिस सफील नूं ढाउण दी कोशिश वह वैरी कर रहा सी। इस तरह जापेगा जिवें कि परमेश्वर ने इस शहर नूं नाश करन दे विच अपना योगदान पाया होवे। जो नदियां दे फाटक सन वह खोले गए सन अते इस हड़ दे द्वारा उस महल नूं भी ढा दिता गया सी। सानूं दस्या गया है कि जो वैरी सी उसने इस शहर दे विच उस पानी नूं लियांदा सी अते ये जो महल सी ये पूरी तरह पानी दे नाल भर गया सी। अगे 7-9 आयतां दे वचन हन, फैसला हो गया वह बेपर्द कीती जांदी है, वह लै ली जांदी है, उहदियां टहलणा घुग्गियां दी आवाज़ वांग गुड़कदियां हन अते अपनियां छातियां पिटदियां हन। ਨਿਨਵਾ ਆਦਿ ਤੋਂ ਪਾਣੀ ਦੇ ਕੁੰਡ ਵਾਂਗ ਹੈ, ਉਹ ਵਗ ਜਾਂਦੇ ਹਨ, ਠਹਿਰੋ ਠਹਿਰੋ, ਪਰ ਉਹ ਨਹੀਂ ਮੁੜਦੇ। ਚਾਂਦੀ ਲੁੱਟੋ, ਸੋਨਾ ਲੁੱਟੋ, ਰੱਖੀਆਂ ਹੋਈਆਂ ਚੀਜ਼ਾਂ ਬੇਅੰਤ ਹਨ, ਸਾਰੇ ਪਦਾਰਥਾਂ ਦਾ ਮਾਲ ਧਨ ਵੀ। 7 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਇੱਥੇ ਇਸ ਦਾ ਇਹ ਭਾਵ ਹੈ ਕਿ ਇਹ ਫੈਸਲਾ ਲੈ ਲਿਆ ਗਿਆ ਹੈ। ਮੈਂ ਇੱਥੇ ਇਸ ਨੂੰ ਇਸ ਤਰ੍ਹਾਂ ਆਖ ਸਕਦਾ ਹਾਂ ਕਿ ਇਹ ਫੈਸਲਾ ਲੈ ਲਿਆ ਗਿਆ ਹੈ ਕਿ ਉਹ ਲਿਜਾਈ ਜਾਂਦੀ ਹੈ, ਉਹ ਬੇਪਰਦ ਕੀਤੀ ਜਾਂਦੀ ਹੈ, ਉਹਦੀਆਂ ਟਹਿਲਣਾਂ ਘੁੱਗੀਆਂ ਦੀ ਆਵਾਜ਼ ਵਾਂਗ ਗੁੱਟਕਦੀਆਂ ਹਨ ਅਤੇ ਆਪਣੀਆਂ ਛਾਤੀਆਂ ਪਿੱਟਦੀਆਂ ਹਨ। ਇੱਥੇ ਘੁੱਗੀਆਂ ਦੀ ਆਵਾਜ਼ ਦਾ ਜ਼ਿਕਰ ਆਉਂਦਾ ਹੈ। ਇਹ ਪੰਛੀ ਘੁੱਗੀਆਂ ਜੋ ਉੱਡਦੀਆਂ ਹਨ ਤਦ ਇਹਨਾਂ ਦੇ ਪਰਾਂ ਦੀ ਜੋ ਆਵਾਜ਼ ਹੁੰਦੀ ਹੈ ਉਹ ਛਾਤੀਆਂ ਦੇ ਪਿੱਟਣ ਦੀ ਆਵਾਜ਼ ਵਰਗੀ ਹੁੰਦੀ ਹੈ। ਇਹੋ ਹੀ ਉਹ ਤਸਵੀਰ ਹੈ ਜੋ ਕਿ ਨਹੂਮ ਇੱਥੇ ਸਾਡੇ ਲਈ ਪੇਸ਼ ਕਰ ਰਿਹਾ ਹੈ। ਇਹ ਜੋ ਘੁੱਗੀ ਦੀ ਆਵਾਜ਼ ਹੈ ਇਹ ਸੋਗ ਦੀ ਆਵਾਜ਼ ਹੁੰਦੀ ਹੈ। ਇਹੋ ਹੀ ਕਾਰਨ ਹੈ ਕਿ ਇੱਥੇ ਘੁੱਗੀਆਂ ਦੇ ਗੁੱਟਕਣ ਦਾ ਜ਼ਿਕਰ ਕੀਤਾ ਗਿਆ। ਅਸਲ ਵਿੱਚ ਆਖਿਆ ਗਿਆ ਹੈ ਕਿ ਜੋ ਸੋਗ ਦਾ ਸ਼ੋਰ ਹੈ ਇਹ ਘੁੱਗੀਆਂ ਦੇ ਪਿਆਰ ਦੀ ਆਵਾਜ਼ ਨੂੰ ਪ੍ਰਗਟ ਕਰਦਾ ਹੈ। ਅੱਗੇ 7 ਆਇਤ ਦੇ ਬਾਅਦ 8 ਆਇਤ ਦੇ ਵਚਨਾਂ ਵਿੱਚ ਆਖਿਆ ਗਿਆ ਹੈ ਕਿ ਨੀਨਵਾ ਆਦਿ ਤੋਂ ਪਾਣੀ ਦੇ ਕੁੰਡ ਵਰਗਾ ਹੈ। ਜੋ ਹੜ੍ਹ ਦੇ ਪਾਣੀ ਸਨ ਉਹ ਸ਼ਹਿਰ ਦੇ ਵਿੱਚ ਦਾਖਲ ਹੋ ਚੁੱਕੇ ਸਨ ਅਤੇ ਸ਼ਹਿਰ ਇੱਕ ਝੀਲ ਬਣ ਕੇ ਰਹਿ ਗਿਆ ਸੀ। ਅੱਗੇ ਆਖਿਆ ਗਿਆ ਹੈ ਠਹਿਰੋ ਠਹਿਰੋ, ਪਰ ਉਹ ਨਹੀਂ ਮੁੜਦੇ। ਇਸ ਸ਼ਹਿਰ ਦੇ ਵਸਨੀਕਾਂ ਅਤੇ ਇੱਥੋਂ ਦੇ ਸਿਪਾਹੀਆਂ ਨੂੰ ਇਹ ਹੁਕਮ ਦਿੱਤਾ ਗਿਆ ਸੀ ਕਿ ਉਹ ਸਥਿਰ ਖੜ੍ਹੇ ਰਹਿਣ, ਉਹ ਸਾਹਮਣਾ ਕਰਨ। ਪਰ ਜਦੋਂ ਉਹਨਾਂ ਨੇ ਹੜ੍ਹ ਦੇ ਪਾਣੀਆਂ ਨੂੰ ਅਤੇ ਦੁਸ਼ਮਣ ਨੂੰ ਆਉਂਦਿਆਂ ਵੇਖਿਆ ਤਦ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਉਹਨਾਂ ਦੇ ਹੁਕਮ ਦੇਣ ਵਾਲਿਆਂ ਦੀ ਆਵਾਜ਼ ਨੂੰ ਸੁਣਨ ਦਾ ਸਮਾਂ ਨਹੀਂ ਸੀ, ਬਲਕਿ ਇਹ ਤਾਂ ਜਿੰਨਾ ਵੀ ਜਲਦੀ ਹੋ ਸਕੋ ਉੱਥੋਂ ਭੱਜ ਜਾਣ ਦਾ ਸਮਾਂ ਹੀ ਹੈ ਸੀ। ਅੱਗੇ 9 ਆਇਤ ਦੇ ਵਚਨਾਂ ਵਿੱਚ ਆਖਿਆ ਗਿਆ ਹੈ ਕਿ ਚਾਂਦੀ ਲੁੱਟੋ ਸੋਨਾ ਲੁੱਟੋ। ਇੱਥੇ ਅਸੀਂ ਦੇਖਦੇ ਹਾਂ ਕਿ ਜੋ ਵੈਰੀ ਹੈ ਉਸਨੂੰ ਸੋਨੇ ਅਤੇ ਚਾਂਦੀ ਦੇ ਮਾਲ ਨੂੰ ਲੁੱਟ ਲੈਣ ਦੇ ਲਈ ਦਾਵਤ ਦਿੱਤੀ ਗਈ ਹੈ। ਅੱਗੇ ਆਖਿਆ ਗਿਆ ਹੈ ਰੱਖੀਆਂ ਹੋਈਆਂ ਚੀਜ਼ਾਂ ਬੇਅੰਤ ਹਨ, ਸਾਰੇ ਪਦਾਰਥਾਂ ਦਾ ਮਾਲ ਧਨ ਵੀ। ਨੀਨਵਾ ਦਾ ਸ਼ਹਿਰ ਬਹੁਤ ਹੀ ਧਨਵਾਨ ਅਤੇ ਪੂਰੀ ਤਰ੍ਹਾਂ ਸਜਿਆ ਸਜਾਇਆ ਹੋਇਆ ਸੀ। ਇੱਥੋਂ ਦੇ ਮਹਿਲ ਬਹੁਤ ਸੁੰਦਰ ਸਨ ਅਤੇ ਇੱਥੋਂ ਦੇ ਲੋਕ ਬਹੁਤ ਐਸ਼ ਆਰਾਮ ਦੇ ਵਿੱਚ ਜਿਉਂਦੇ ਸਨ ਕਿਉਂਕਿ ਉਹ ਯੁੱਧ ਦੇ ਵਿੱਚ ਬਹੁਤ ਨਿਪੁੰਨ ਸਨ। ਗੌਰ ਕਰੋ ਕਿ ਇਹਨਾਂ ਅਸ਼ੂਰੀਆਂ ਨੇ ਉਸ ਸਮੇਂ ਦੇ ਜਗਤ ਦੀਆਂ ਸਾਰੀਆਂ ਮਹਾਨ ਕੌਮਾਂ ਤੋਂ ਮਾਲ ਧਨ ਲੁੱਟ ਕੇ ਲਿਆਂਦਾ ਸੀ। ਇੱਥੋਂ ਤੱਕ ਕਿ ਯਹੂਦਾ ਦੀ ਦੱਖਣੀ ਪਾਤਸ਼ਾਹੀ ਵੀ ਉਹਨਾਂ ਨੂੰ ਉਸ ਸਮੇਂ ਕਰ ਦਿੰਦੀ ਸੀ। ਇਸ ਕਰਕੇ ਇਹ ਸ਼ਹਿਰ ਬਹੁਤ ਹੀ ਧਨਵਾਨ ਹੋ ਚੁੱਕਿਆ ਸੀ। 10 ਆਇਤ ਦੇ ਵਚਨਾਂ ਦੇ ਬਾਰੇ ਗੌਰ ਕਰੋ, ਆਖਿਆ ਗਿਆ ਹੈ ਕਿ ਉਹ ਖਾਲੀ ਸੁੰਨੀ ਅਤੇ ਵੀਰਾਨ ਹੈ। ਅਸ਼ੂਰ ਨੇ ਇਹ ਸਾਰਾ ਮਾਲ ਧਨ ਕਿੱਥੋਂ ਕਿੱਧਰੋਂ ਹੋਰ ਵੀ ਲਿਆਂਦਾ ਸੀ ਅਤੇ ਉਹਨਾਂ ਨੇ ਇਸ ਸਭ ਨੂੰ ਇੱਕ ਸਥਾਨ ਦੇ ਉੱਤੇ ਇਕੱਠਾ ਕੀਤਾ ਸੀ, ਪਰ ਉਹਨਾਂ ਦੇ ਵੈਰੀ ਆਏ ਅਤੇ ਇਸ ਸਭ ਨੂੰ ਉੱਥੋਂ ਲੈ ਗਏ। ਅੱਗੇ ਆਖਿਆ ਗਿਆ ਹੈ ਦਿਲ ਪੰਗਰ ਜਾਂਦਾ, ਗੋਡੇ ਭਿੜਦੇ ਹਨ ਜਦੋਂ ਆਪ ਦੇ ਗੋਡੇ ਇੱਕ ਦੂਸਰੇ ਦੇ ਨਾਲ ਭਿੜਦੇ ਹਨ। ਇਸ ਦਾ ਅਰਥ ਇਹ ਹੁੰਦਾ ਹੈ ਕਿ ਆਪ ਡਰ ਰਹੇ ਹੋ। ਇਸ ਦਾ ਅਰਥ ਹੁੰਦਾ ਹੈ ਕਿ ਆਪ ਦੇ ਦਿਲ ਵਿੱਚ ਡਰ ਪਾਇਆ ਜਾਂਦਾ ਹੈ। ਇਹੋ ਹੀ ਉਹ ਹੈ ਜੋ ਕਿ ਅਸ਼ੂਰੀਆਂ ਦੇ ਨਾਲ ਵਾਪਰਿਆ ਸੀ। ਅੱਗੇ ਆਖਿਆ ਗਿਆ ਹੈ ਕਿ ਕਸ਼ਟ ਸਾਰਿਆਂ ਦੇ ਲੱਕਾਂ ਵਿੱਚ ਹੈ, ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ। ਇਹ ਇੱਕ ਬਹੁਤ ਹੀ ਭਿਆਨਕ ਅਤੇ ਡਰਾਉਣਾ ਸਮਾਂ ਸੀ ਕਿਉਂਕਿ ਅਸ਼ੂਰੀ ਜਾਣਦੇ ਸਨ ਕਿ ਉਹ ਉਸ ਜ਼ਮਾਨੇ ਦੇ ਜਗਤ ਦੇ ਦੁਆਰਾ ਉਹਨਾਂ ਦੇ ਨਾਲ ਘਿਣ ਕੀਤੀ ਜਾਂਦੀ ਸੀ। ਉਹਨਾਂ ਦੇ ਸਾਰੇ ਗੁਆਂਢੀ ਉਹਨਾਂ ਦੇ ਵਹਿਸ਼ੀਪੁਣੇ ਦੇ ਕਰਕੇ ਉਹਨਾਂ ਦੇ ਨਾਲ ਘਿਣ ਕਰਦੇ ਸਨ। ਹੁਣ ਉਹਨਾਂ ਤੋਂ ਬਦਲਾ ਲਿਆ ਜਾ ਰਿਹਾ ਹੈ। ਹੁਣ ਉਹਨਾਂ ਦੇ ਚਿਹਰਿਆਂ ਤੋਂ ਸਾਰਾ ਖੂਨ ਵਹਿ ਜਾਣ ਦੀ ਬਜਾਏ ਨਹੂਮ ਆਖਦਾ ਹੈ ਕਿ ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ। ਮੈਂ ਇਸ ਤੋਂ ਇਹ ਅਰਥ ਲੈਂਦਾ ਹਾਂ ਕਿ ਉਹ ਤੱਪੜ ਪਹਿਨ ਕੇ ਆਪਣੇ ਸਿਰਾਂ ਦੇ ਉੱਤੇ ਰਾਖ ਨੂੰ ਖਿਲਾਰ ਰਹੇ ਸਨ। ਅੱਗੇ 11 ਤੋਂ 13 ਆਇਤਾਂ ਦੇ ਵਚਨ ਹਨ। ਬੱਬਰ ਸ਼ੇਰਨੀਆਂ ਦੀ ਖੋਹ ਕਿੱਥੇ ਹੈ ਅਤੇ ਜਵਾਨ ਬੱਬਰ ਸ਼ੇਰਾਂ ਦੇ ਖਾਣ ਦਾ ਥਾਂ, ਜਿੱਥੇ ਬੱਬਰ ਸ਼ੇਰ ਅਤੇ ਸ਼ੇਰਨੀ ਫਿਰਦੇ ਸਨ ਅਤੇ ਬੱਬਰ ਸ਼ੇਰਾਂ ਦੇ ਬੱਚੇ ਸਨ ਅਤੇ ਕੋਈ ਉਹਨਾਂ ਨੂੰ ਨਹੀਂ ਛੇੜਦਾ ਸੀ। ਬੱਬਰ ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ ਘੁੱਟਿਆ ਅਤੇ ਆਪਣੀਆਂ ਖੁੰਦਰਾਂ ਨੂੰ ਸ਼ਿਕਾਰ ਨਾਲ ਭਰ ਲਿਆ ਅਤੇ ਆਪਣੀਆਂ ਖੂਹਾਂ ਨੂੰ ਪਾੜੇ ਹੋਏ ਮਾਸ ਨਾਲ। ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾ ਦੇ ਯਹੋਵਾ ਦਾ ਵਾਕ ਹੈ, ਮੈਂ ਉਹਦੇ ਰੱਥਾਂ ਨੂੰ ਧੂੰਏ ਵਿੱਚ ਸਾੜ ਦਿਆਂਗਾ ਅਤੇ ਤਲਵਾਰ ਤੇਰੇ ਜਵਾਨ ਸ਼ੇਰਾਂ ਨੂੰ ਖਾਵੇਗੀ। ਮੈਂ ਤੇਰੇ ਸ਼ਿਕਾਰ ਨੂੰ ਧਰਤੀ ਤੋਂ ਕੱਟ ਸੁੱਟਾਂਗਾ ਅਤੇ ਤੇਰੇ ਦੂਤਾਂ ਦੀ ਆਵਾਜ਼ ਫੇਰ ਸੁਣਾਈ ਨਾ ਦੇਵੇਗੀ। ਇੱਥੇ ਅਸ਼ੂਰ ਅਤੇ ਬਾਬਲ ਦੋਵੇਂ ਉਹਨਾਂ ਦੇ ਰਾਜਾਂ ਦੇ ਲਈ, ਉਹਨਾਂ ਦੀਆਂ ਪਾਤਸ਼ਾਹੀਆਂ ਦੇ ਲਈ ਉਹਨਾਂ ਨੇ ਸ਼ੇਰ ਦੇ ਚਿੰਨ੍ਹ ਦਾ ਇਸਤੇਮਾਲ ਕੀਤਾ ਸੀ। ਇੱਥੇ ਨਹੂਮ ਅਸਲੀ ਬੱਬਰ ਸ਼ੇਰਾਂ ਦਾ ਜ਼ਿਕਰ ਕਰਦਾ ਹੋਇਆ ਹੋ ਸਕਦਾ ਹੈ ਜੋ ਕਿ ਅਸ਼ੂਰੀ ਲੋਕਾਂ ਦੇ ਕੋਲ ਹੈ ਸਨ, ਜਾਂ ਫਿਰ ਉਹਨਾਂ ਦੇ ਤਕੜੇ ਨੌਜਵਾਨਾਂ ਦਾ ਜ਼ਿਕਰ ਕਰਦਾ ਹੋਇਆ ਹੋ ਸਕਦਾ ਹੈ ਕਿਉਂਕਿ ਜੋ ਬੱਬਰ ਸ਼ੇਰ ਹੈ ਸੀ ਇਹ ਇੱਕ ਪਾਤਸ਼ਾਹੀ ਦੀ ਤਾਕਤ ਦਾ ਚਿੰਨ੍ਹ ਹੈ ਸੀ। ਸਾਰੀ ਮੁੱਖ ਗੱਲ ਇਹ ਹੈ ਕਿ ਭਾਵੇਂ ਇਹ ਸ਼ਬਦਿਕ ਤੌਰ 'ਤੇ ਬੱਬਰ ਸ਼ੇਰ ਹੈ ਸਨ ਅਤੇ ਜਾਂ ਫਿਰ ਉਹਨਾਂ ਦੀ ਫੌਜ ਦੀ ਸਮਰੱਥਾ, ਉਹ ਸਭ ਜਾ ਚੁੱਕੇ ਸਨ, ਉਹ ਸਭ ਵਿਦਾ ਹੋ ਚੁੱਕੇ ਸਨ ਅਤੇ ਉਹ ਸਭ ਮਾਰੇ ਜਾ ਚੁੱਕੇ ਸਨ। ਭਾਵੇਂ ਇਹ ਸੱਚਮੁੱਚ ਬੱਬਰ ਸ਼ੇਰ ਸਨ ਜਾਂ ਫਿਰ ਅਸ਼ੂਰੀ ਫੌਜ, ਇੱਕ ਸਮੇਂ ਉਹਨਾਂ ਨੂੰ ਚੰਗਾ ਭੋਜਨ ਖਵਾਇਆ ਜਾਂਦਾ ਸੀ। ਪਰ ਹੁਣ ਇਹ ਸਭ ਖਤਮ ਹੋ ਚੁੱਕਾ ਹੈ। ਹੁਣ ਉਹਨਾਂ ਦੇ ਕੋਲ ਖਾਣ ਨੂੰ ਕੁਝ ਵੀ ਨਹੀਂ ਰਿਹਾ, ਕਿਉਂਕਿ ਸਾਰਾ ਕੁਝ ਉਹਨਾਂ ਦੇ ਵੈਰੀਆਂ ਦੇ ਦੁਆਰਾ ਉੱਥੋਂ ਲਿਜਾਇਆ ਜਾ ਚੁੱਕਾ ਹੈ। 13 ਆਇਤ ਦੇ ਵਚਨਾਂ ਦੇ ਵਿੱਚ ਆਖਿਆ ਗਿਆ ਹੈ, ਵੇਖ ਮੈਂ ਤੇਰੇ ਵਿਰੁੱਧ ਹਾਂ। ਸੈਨਾ ਦੇ ਯਹੋਵਾ ਦਾ ਵਾਕ ਹੈ, ਪਰਮੇਸ਼ਵਰ ਇਹ ਜ਼ਿਆਦਾ ਵਾਰ ਨਹੀਂ ਆਖਦਾ ਹੈ। ਉਹ ਆਖਦਾ ਹੈ ਕਿ ਸਿਰਫ ਇੱਥੇ ਹੀ ਅਤੇ ਹਿਜਕੀਲ ਨਵੀ ਦੀ ਪੁਸਤਕ ਦੇ 38 ਅਤੇ 39 ਅਧਿਆਇਆਂ ਵਿੱਚ ਉਹ ਇਹੋ ਹੀ ਗੋਗ ਅਤੇ ਮਗੋਗ ਨੂੰ ਵੀ ਆਖਦਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਜੋ ਹਿਜਕੀਲ ਨਵੀ ਦੀ ਪੁਸਤਕ ਵਿੱਚ ਜ਼ਿਕਰ ਕੀਤਾ ਗਿਆ ਹੈ, ਇਹ ਆਧੁਨਿਕ ਰੂਸ ਦੇ ਵੱਲ ਸੰਬੋਧਿਤ ਕੀਤਾ ਗਿਆ ਹੈ। ਇਹ ਜ਼ਿਆਦਾਤਰ ਰੂੜੀਵਾਦੀ ਵਿਦਵਾਨਾਂ ਦੇ ਦੁਆਰਾ ਅੱਜ ਸਥਾਪਿਤ ਕੀਤਾ ਗਿਆ ਹੈ। ਇੱਕ ਇੱਥੇ ਜੋ ਉਦਾਰਵਾਦੀ ਵਿਆਖਿਆਕਾਰ ਹੈ, ਉਹੀ ਇਹ ਆਖੇਗਾ ਕਿ ਇਹ ਆਧੁਨਿਕ ਰੂਸ ਦਾ ਜ਼ਿਕਰ ਨਹੀਂ ਕਰ ਰਿਹਾ। ਇਹ ਪਰਮੇਸ਼ਵਰ ਇੱਥੇ ਰੂਸ ਨੂੰ ਆਖਦਾ ਹੈ ਕਿ ਮੈਂ ਤੁਹਾਡੇ ਵਿਰੁੱਧ ਹਾਂ, ਅਤੇ ਉਹ ਇਸ ਦੇ ਦੁਆਰਾ ਸਾਡੇ ਲਈ ਇੱਕ ਨਮੂਨਾ ਪੇਸ਼ ਕਰਦਾ ਹੈ। ਰੂਸ ਦੇ ਕੋਲ ਖੁਸ਼ਖਬਰੀ ਪਾਈ ਜਾਂਦੀ ਸੀ। ਅਸਲ ਵਿੱਚ ਉਹਨਾਂ ਕੋਲ ਤਾਂ ਇਹ ਬਹੁਤ ਪਹਿਲਾਂ ਪਹੁੰਚੀ ਸੀ, ਪਰ ਉਹ ਪਰਮੇਸ਼ਵਰ ਦੇ ਵਿਰੁੱਧ ਹੋ ਚੁੱਕਾ ਸੀ, ਅਤੇ ਉਸ ਦੀ ਮੁੱਖ ਵਿਚਾਰਧਾਰਾ, ਮੁੱਖ ਫਲਸਫਾ ਪਰਮੇਸ਼ਵਰ ਦੇ ਵਿਰੁੱਧ ਹੈ ਸੀ। ਪਰ ਪਰਮੇਸ਼ਵਰ ਨੇ ਉਹਨਾਂ ਨੂੰ ਕਾਫ਼ੀ ਸਮਾਂ ਪਹਿਲਾਂ ਉਹਨਾਂ ਦੇ ਇੱਕ ਕੌਮ ਦੇ ਵਜੋਂ ਸਥਾਪਿਤ ਹੋਣ ਤੋਂ ਪਹਿਲਾਂ ਹੀ ਆਖ ਛੱਡਿਆ ਹੈ ਕਿ ਮੈਂ ਤੁਹਾਡੇ ਵਿਰੁੱਧ ਹਾਂ। ਹੁਣ ਇੱਥੇ ਨਹੂਮ ਦੀ ਪੁਸਤਕ ਵਿੱਚ ਪਰਮੇਸ਼ਵਰ ਆਖਦਾ ਹੈ ਕਿ ਮੈਂ ਤੁਹਾਡੇ ਵਿਰੁੱਧ ਹਾਂ, ਅਤੇ ਇੱਥੇ ਉਹ ਨੀਨਵਾ ਦੇ ਨਾਲ ਗੱਲਾਂ ਕਰ ਰਿਹਾ ਹੈ। ਉਹ ਇੱਕ ਇਹੋ ਜਿਹੀ ਕੌਮ ਸੀ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਵੱਲੋਂ ਇੱਕ ਨਿੱਜੀ ਸੰਦੇਸ਼ ਵਾਹਕ ਭੇਜਿਆ ਗਿਆ ਸੀ, ਜਿਸ ਦਾ ਨਾਮ ਯੂਨਾ ਨਵੀ ਹੈ ਸੀ, ਅਤੇ ਉਸਦੇ ਸੰਦੇਸ਼ ਨੂੰ ਸੁਣ ਕੇ ਉਹ ਪਰਮੇਸ਼ਵਰ ਦੇ ਵੱਲ ਮੁੜੇ ਸਨ। ਪਰ ਹੁਣ ਉਹ ਦੁਬਾਰਾ ਫਿਰ ਪਰਮੇਸ਼ਵਰ ਤੋਂ ਦੂਰ ਹੋ ਚੁੱਕੇ ਸਨ। ਜਦੋਂ ਆਪ ਦੇ ਕੋਲ ਰੋਸ਼ਨੀ ਪਾਈ ਜਾਂਦੀ ਹੋਵੇ ਅਤੇ ਆਪ ਇਸ ਦਾ ਤਿਰਸਕਾਰ ਕਰਦੇ ਹੋ, ਤਦ ਪ੍ਰਭੂ ਯੇਸ਼ੂ ਮਸੀਹ ਜੀ ਮੱਤੀ ਦੀ ਇੰਜੀਲ 6 ਦੇ ਉਸ ਦੀ 23 ਆਇਤ ਦੇ ਵਚਨਾਂ ਵਿੱਚ ਇਸ ਬਾਰੇ ਇਸ ਤਰ੍ਹਾਂ ਆਖਦੇ ਹਨ, ਪਰ ਜੇ ਤੇਰੀ ਅੱਖ ਬੁਰੀ ਹੋਵੇ ਤਾਂ ਤੇਰਾ ਸਾਰਾ ਸਰੀਰ ਅੰਨਾ ਹੋਵੇਗਾ। ਸੋ ਜੇ ਤੇਰੇ ਅੰਦਰ ਦਾ ਚਾਨਣ ਹਨੇਰਾ ਹੋਵੇ ਤਾਂ ਕਿੱਡਾ ਹਨੇਰਾ ਹੋਵੇਗਾ। ਦੂਸਰੇ ਸ਼ਬਦਾਂ ਵਿੱਚ, ਜੇਕਰ ਆਪ ਦੀਆਂ ਅੱਖਾਂ ਦੇ ਵਿੱਚ ਰੋਸ਼ਨੀ ਚਮਕ ਰਹੀ ਹੋਵੇ ਅਤੇ ਆਪ ਇਹ ਆਖੋ ਕਿ ਆਪ ਵੇਖ ਨਹੀਂ ਸਕਦੇ, ਤਦ ਇਸ ਦਾ ਅਰਥ ਇਹੋ ਹੀ ਹੁੰਦਾ ਹੈ ਕਿ ਆਪ ਅੰਨੇ ਹੋ। ਇਹ ਮੈਨੂੰ ਇੱਕ ਨੌਜਵਾਨ ਮਨੁੱਖ ਦੀ ਯਾਦ ਦਿਲਾਉਂਦਾ ਹੈ, ਜੋ ਕਿ ਕੁਝ ਦੂਸਰੇ ਹੋਰ ਮਨੁੱਖਾਂ ਦੇ ਨਾਲ ਇੱਕ ਖਾਣ ਦੇ ਵਿੱਚ ਧਮਾਕਾ ਹੋਣ ਦੇ ਕਾਰਨ ਉਸ ਖਾਣ ਦੇ ਵਿੱਚ ਫਸ ਗਏ ਸਨ। ਉਹਨਾਂ ਨੂੰ ਬਚਾਉਣ ਵਾਲੀ ਟੋਲੀ ਜਿੰਨਾ ਜਲਦੀ ਹੋ ਸਕੇ ਉਹਨਾਂ ਦੇ ਕੋਲ ਪਹੁੰਚੀ। ਉਹਨਾਂ ਨੇ ਉੱਥੇ ਪਾਏ ਜਾਣ ਵਾਲੇ ਉਸ ਸਾਰੇ ਮਾਲਵੇ ਦੇ ਢੇਰ ਨੂੰ ਦੂਰ ਕੀਤਾ, ਅਤੇ ਫਿਰ ਜਦੋਂ ਉਹ ਉਹਨਾਂ ਮਨੁੱਖਾਂ ਕੋਲ ਪਹੁੰਚੇ ਜੋ ਕਿ ਉਸ ਮਾਲਵੇ ਵਿੱਚ ਫਸੇ ਹੋਏ ਸਨ, ਤਦ ਉਹਨਾਂ ਨੇ ਜੋ ਕੰਮ ਪਹਿਲਾਂ ਕੀਤਾ ਸੀ ਉਹ ਇਹ ਸੀ ਕਿ ਉਹਨਾਂ ਨੇ ਇੱਕ ਬੱਤੀ ਜਗਾਈ। ਪਰ ਇਹ ਨੌਜਵਾਨ ਮਨੁੱਖ ਉਹਨਾਂ ਦੇ ਬਿਲਕੁਲ ਸਾਹਮਣੇ ਖੜ੍ਹਾ ਸੀ ਜਦੋਂ ਕਿ ਉਹ ਬੱਤੀ ਜਗਾਈ ਗਈ, ਅਤੇ ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਬੱਤੀ ਕਿਉਂ ਨਹੀਂ ਜਗਾਉਂਦੇ। ਹਰ ਇੱਕ ਨੇ ਬੜਾ ਹੈਰਾਨ ਹੋ ਕੇ ਉਸ ਨੂੰ ਦੇਖਿਆ, ਕਿਉਂਕਿ ਉਹ ਜਾਣ ਗਏ ਸਨ ਕਿ ਉਹ ਧਮਾਕੇ ਨੇ ਉਸ ਨੂੰ ਅੰਨਾ ਕਰ ਦਿੱਤਾ ਸੀ। ਪਰ ਤੁਸੀਂ ਗੌਰ ਕਰੋ ਕਿ ਜਦੋਂ ਤੱਕ ਉਹ ਹਨੇਰੇ ਵਿੱਚ ਸਨ, ਕੋਈ ਵੀ ਇਹ ਨਹੀਂ ਸੀ ਦੱਸ ਸਕਿਆ ਕਿ ਉਹ ਮਨੁੱਖ ਅੰਨਾ ਸੀ। ਉਹ ਖੁਦ ਵੀ ਇਸ ਬਾਰੇ ਨਹੀਂ ਸੀ ਦੱਸ ਸਕਿਆ, ਕਿਉਂਕਿ ਉਸਨੇ ਸੋਚਿਆ ਸੀ ਕਿ ਅਜੇ ਵੀ ਬੱਤੀਆਂ ਬੁੱਝੀਆਂ ਹੋਈਆਂ ਸਨ। ਇੱਥੇ ਫਿਰ ਮੱਤੀ ਦੀ ਅੰਜੀਲ 6 ਦੇ ਆਏ ਉਸ ਦੀ 23 ਆਇਤ ਦੇ ਵਚਨ ਇਸ ਤਰ੍ਹਾਂ ਹਨ, ਪਰ ਜੇ ਤੇਰੀ ਅੱਖ ਬੁਰੀ ਹੋਵੇ ਤਾਂ ਤੇਰਾ ਸਰੀਰ ਹਨੇਰਾ ਹੋਵੇਗਾ। ਸੋ ਜੇ ਤੇਰੇ ਅੰਦਰ ਦਾ ਚਾਨਣ ਹਨੇਰਾ ਹੋਵੇ ਤਾਂ ਕਿੱਡਾ ਹਨੇਰਾ ਹੋਵੇਗਾ। ਇਸ ਦਾ ਅਰਥ ਇਹ ਹੁੰਦਾ ਹੈ ਕਿ ਆਪ ਅੰਨੇ ਹੋ। ਇਹੋ ਉਹ ਤਸਵੀਰ ਹੈ ਜੋ ਕਿ ਨਹੂਮ ਨਵੀ ਸਾਡੇ ਲਈ ਪੇਸ਼ ਕਰਦਾ ਹੈ। ਜੋ ਅਸ਼ੂਰੀ ਸਨ ਉਹਨਾਂ ਦੇ ਕੋਲ ਰੋਸ਼ਨੀ ਪਾਈ ਜਾਂਦੀ ਸੀ, ਪਰ ਉਹਨਾਂ ਨੇ ਇਸ ਦਾ ਤਿਰਸਕਾਰ ਕੀਤਾ ਸੀ, ਅਤੇ ਜਦੋਂ ਆਪ ਰੋਸ਼ਨੀ ਦਾ ਤਿਰਸਕਾਰ ਕਰ ਦਿੰਦੇ ਹੋ ਤਦ ਆਪ ਦੀ ਜ਼ਿੰਮੇਵਾਰੀ ਇਸ ਨਾਲੋਂ ਵੱਡੀ ਹੋ ਜਾਂਦੀ ਹੈ। ਪਰਮੇਸ਼ਵਰ ਅੱਗੇ 13 ਦੇ ਵਚਨਾਂ ਵਿੱਚ ਆਖਦਾ ਹੈ, ਮੈਂ ਤੇਰੇ ਰੱਥਾਂ ਨੂੰ ਧੂੰਏ ਵਿੱਚ ਸਾੜ ਦਿਆਂਗਾ, ਅਤੇ ਤਲਵਾਰ ਤੇਰੇ ਜਵਾਨ ਸ਼ੇਰਾਂ ਨੂੰ ਖਾਵੇਗੀ। ਦੁਬਾਰਾ ਫਿਰ ਇਹ ਉੱਥੇ ਸ਼ਬਦਿਕ ਤੌਰ 'ਤੇ ਪਾਏ ਜਾਣ ਵਾਲੇ ਬੱਬਰ ਸ਼ੇਰਾਂ ਜਾਂ ਫਿਰ ਜਵਾਨ ਮਨੁੱਖਾਂ ਦਾ ਜ਼ਿਕਰ ਕਰਦਾ ਹੋਇਆ ਹੋ ਸਕਦਾ ਹੈ, ਪਰ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਇਹ ਤਾਂ ਨੌਜਵਾਨ ਮਨੁੱਖਾਂ ਦਾ ਹੀ ਜ਼ਿਕਰ ਕਰਦਾ ਹੈ, ਕਿਉਂਕਿ ਜੋ ਸ਼ੇਰ ਹੈ ਸੀ ਇਹ ਉਸ ਕੌਮ ਦੀ ਸਮਰੱਥਾ ਦਾ ਚਿੰਨ੍ਹ ਹੈ ਸੀ। ਆਖਰ ਵਿੱਚ ਪਰਮੇਸ਼ਵਰ ਦੇ ਵਚਨ ਹਨ, ਵੇਖ ਮੈਂ ਤੇਰੇ ਵਿਰੁੱਧ ਹਾਂ, ਮੈਂ ਤੇਰੇ ਸ਼ਿਕਾਰ ਨੂੰ ਧਰਤੀ ਤੋਂ ਕੱਟ ਸੁੱਟਾਂਗਾ ਅਤੇ ਤੇਰੇ ਦੂਤਾਂ ਦੀ ਆਵਾਜ਼ ਫੇਰ ਸੁਣਾਈ ਨਾ ਦੇਵੇਗੀ। ਇਹ ਸਾਰੇ ਆਖਰੀ ਵਚਨ ਹਨ, ਆਖਰੀ ਵਚਨ ਹਨ। ਇਹ 100 ਸਾਲ ਪਹਿਲਾਂ ਪਰਮੇਸ਼ਵਰ ਨੇ ਆਪਣੀ ਕਿਰਪਾ ਦੇ ਅਨੁਸਾਰ ਨਿਨਵਾ ਸ਼ਹਿਰ ਨੂੰ ਉਦੋਂ ਬਚਾ ਲਿਆ ਸੀ ਜਦੋਂ ਉਹਨਾਂ ਨੇ ਤੌਬਾ ਕਰਕੇ ਉਸ ਵੱਲ ਉਹ ਮੁੜ ਪਏ ਸਨ। ਪਰ ਸਮਾਂ ਗੁਜ਼ਰਦਾ ਗਿਆ ਅਤੇ ਫਿਰ ਉਹ ਇੱਕ ਬਹੁਤ ਹੀ ਸਮਰੱਥੀ ਪਰਮੇਸ਼ਵਰ ਦੇ ਪ੍ਰਤੀ ਨੇਚਾ ਤੋਂ ਪਿੱਛੇ ਹਟ ਗਏ ਸਨ ਅਤੇ ਪਰਮੇਸ਼ਵਰ ਹੁਣ ਉਹਨਾਂ ਦਾ ਨਿਆਂ ਕਰਨ ਜਾ ਰਿਹਾ ਹੈ। ਉਹ ਉਹਨਾਂ ਨੂੰ ਆਖਦਾ ਹੈ, ਮੈਂ ਤੁਹਾਡੇ ਵਿਰੁੱਧ ਹਾਂ, ਮੈਂ ਤੁਹਾਨੂੰ ਹੁਣ ਗਿਰਾਉਣ ਜਾ ਰਿਹਾ ਹਾਂ, ਮੈਂ ਤੁਹਾਨੂੰ ਨਾਸ਼ ਕਰ ਦੇਵਾਂਗਾ ਅਤੇ ਆਪ ਦੁਬਾਰਾ ਫਿਰ ਕਦੇ ਵੀ ਹੋਂਦ ਵਿੱਚ ਨਹੀਂ ਆਓਗੇ। ਇਹ ਅੱਜ ਉਹਨਾਂ ਮਨੁੱਖਾਂ ਦੇ ਲਈ ਸੰਦੇਸ਼ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਕਿ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਵੱਲੋਂ ਆਪਣੀਆਂ ਪਿੱਠਾਂ ਘੁਮਾ ਲਈਆਂ ਹਨ। ਇਸ ਦਾ ਅਰਥ ਪੂਰਾ ਪੂਰਾ ਨਿਆਂ ਜਾਂ ਸਜ਼ਾ ਦਾ ਦਿੱਤਾ ਜਾਣਾ ਹੁੰਦਾ ਹੈ। ਇਸ ਦੇ ਨਾਲ ਹੀ ਅਸੀਂ ਹੁਣ ਇਸ ਨਹੂਮ ਨਵੀ ਦੀ ਪੁਸਤਕ ਦੇ 3 ਅਧਿਆਇ ਵਿੱਚ ਦਾਖਲ ਹੁੰਦੇ ਹਾਂ। ਇਸ 3 ਅਧਿਆਇ ਦਾ ਮੁੱਖ ਵਿਸ਼ਾ ਪਰਮੇਸ਼ਵਰ ਦੁਆਰਾ ਬਦਲਾ ਲਏ ਜਾਣ ਦੇ ਕਾਰਜ ਨੂੰ ਧਰਮੀ ਠਹਿਰਾਇਆ ਜਾਣਾ ਹੈ। ਇਸ ਨਹੂਮ ਨਵੀ ਦੀ ਪੁਸਤਕ ਦੇ 3 ਅਧਿਆਇ ਵਿੱਚ ਉਸ ਕਾਰਨ ਦਾ ਜ਼ਿਕਰ ਕੀਤਾ ਗਿਆ ਹੈ ਜੋ ਕਿ ਪਰਮੇਸ਼ਵਰ ਦੁਆਰਾ ਨੀਨਵੇ ਸ਼ਹਿਰ ਨੂੰ ਨਾਸ਼ ਕੀਤੇ ਜਾਣ ਨੂੰ ਧਰਮੀ ਠਹਿਰਾਉਂਦਾ ਹੈ। ਨੀਨਵੇ ਸ਼ਹਿਰ ਦਾ ਨਾਸ਼ ਕੀਤਾ ਜਾਣਾ ਇਸ ਸੱਚਾਈ ਦੀ ਇੱਕ ਮਿਸਾਲ ਹੈ ਕਿ ਇੱਕ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਉਹ ਕੱਟੇਗਾ ਵੀ, ਜਿਵੇਂ ਕਿ ਗਲਾਤੀਆਂ ਦੀ ਪੱਤਰੀ 6 ਅਧਿਆਇ ਉਸਦੀ 7 ਦੇ ਵਚਨਾਂ ਵਿੱਚ ਅਸੀਂ ਵੇਖਦੇ ਹਾਂ। ਇਹ ਇੱਕ ਕੌਮ ਦੇ ਬਾਰੇ ਵੀ ਸੱਚ ਹੀ ਹੈ। ਆਪ ਵੇਖੋਗੇ ਕਿ ਕਈ ਤਰੀਕਿਆਂ ਦੇ ਨਾਲ ਪਰਮੇਸ਼ਵਰ ਠੀਕ ਇਸੇ ਤਰ੍ਹਾਂ ਬਹੁਤ ਸਾਰੇ ਮਨੁੱਖਾਂ ਅਤੇ ਕੌਮਾਂ ਦੇ ਨਾਲ ਆਪਣਾ ਵਰਤਾਓ ਕਰਦਾ ਹੈ। ਬਹੁਤ ਸਾਰੇ ਆਲੋਚਕ ਇਸ 3 ਅਧਿਆਇ ਵਿੱਚ ਇੱਕ ਸ਼ਹਿਰ ਦੇ ਨਾਸ਼ ਕੀਤੇ ਜਾਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਤੱਕਦੇ, ਪਰ ਇਸ ਦੇ ਨਾਲੋਂ ਹੋਰ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਬਿਆਨ ਕੀਤਾ ਜਾਣਾ ਹੋਰ ਕਿਸੇ ਵੀ ਭਾਸ਼ਾ ਦੇ ਵਿੱਚ ਆਪ ਨਹੀਂ ਵੇਖ ਸਕਦੇ। 3 ਅਧਿਆਏ ਉਸਦੀ 1 ਆਇਤ ਦੇ ਵਚਨ ਹਨ, ਖੂਨੀ ਸ਼ਹਿਰ ਉੱਤੇ ਹਾਏ ਹਾਏ, ਸਾਰੇ ਦਾ ਸਾਰਾ ਝੂਠ ਔਰ ਲੁੱਟ ਨਾਲ ਭਰਿਆ ਹੋਇਆ ਸ਼ਿਕਾਰ ਅਣਮੁੱਕ ਹੈ। ਇਹ ਨੀਨਵੇ ਦੇ ਸ਼ਹਿਰ ਦੀ ਅੰਦਰੂਨੀ ਹਾਲਤ ਹੈ। ਇਹ ਉਸਦੀ ਤਸਵੀਰ ਸਾਡੇ ਵਾਸਤੇ ਇੱਥੇ ਬਿਆਨ ਕੀਤੀ ਗਈ ਹੈ। ਇੱਥੇ ਆਖਿਆ ਗਿਆ ਹੈ ਕਿ ਖੂਨੀ ਸ਼ਹਿਰ ਉੱਤੇ ਹਾਏ ਹਾਏ। ਜੋ ਇਹ ਨਿਨਵਾ ਸ਼ਹਿਰ ਸੀ ਉਹ ਅਸ਼ੂਰੀਆਂ ਦੀ ਰਾਜਧਾਨੀ ਹੈ ਸੀ। ਇਹ ਇੱਥੇ ਇੱਕ ਪ੍ਰਾਚੀਨ ਜਗਤ ਵਿੱਚ ਬਹੁਤ ਹੀ ਵਹਿਸ਼ੀ ਅਤੇ ਖੂਨੀ ਸ਼ਹਿਰ ਦੇ ਵਜੋਂ ਜਾਣਿਆ ਜਾਂਦਾ ਸੀ। ਉਹਨਾਂ ਵਿੱਚ ਦੂਸਰੀਆਂ ਕੌਮਾਂ ਦੇ ਦੁਆਰਾ ਉਹਨਾਂ ਤੋਂ ਭੈ ਖਾਇਆ ਜਾਂਦਾ ਸੀ। ਅਸ਼ੂਰੀਆਂ ਦੀ ਫੌਜ ਭਾਵੇਂ ਇਹ ਹੌਲੀ ਚੱਲਦੀ ਸੀ, ਪਰ ਇਹ ਤਾਂ ਇੱਕ ਬਹੁਤ ਵੱਡੀ ਹਨੇਰੀ ਦੀ ਤਰ੍ਹਾਂ ਹੈ ਸੀ ਜੋ ਕਿ ਇਸ ਦੇ ਰਾਹ ਵਿੱਚ ਆਉਣ ਵਾਲੀ ਹਰ ਇੱਕ ਚੀਜ਼ ਨੂੰ ਨਾਸ਼ ਕਰਦਾ ਜਾਂਦਾ ਹੈ। ਜਿਵੇਂ ਕਿ ਮੈਂ ਪਹਿਲਾਂ ਹੀ ਇਸ ਬਾਰੇ ਗੌਰ ਕਰ ਚੁੱਕਾ ਹਾਂ, ਕਦੇ ਕਦੇ ਤਾਂ ਕੋਈ ਸਮਾਜ ਜਾਂ ਕੋਈ ਕੌਮ ਇਸ ਅਸ਼ੂਰੀਆਂ ਦੇ ਵਹਿਸ਼ੀ ਹਮਲੇ ਦੇ ਦੁਆਰਾ ਕਸ਼ਟ ਪਾਉਣ ਨਾਲੋਂ ਉਹ ਸਾਰੇ ਮਿਲ ਕੇ ਆਤਮ ਹੱਤਿਆ ਕਰ ਲੈਂਦੇ ਸਨ। ਇੱਥੇ ਆਖਿਆ ਗਿਆ ਹੈ ਕਿ ਸਾਰੇ ਦਾ ਸਾਰਾ ਝੂਠ ਔਰ ਲੁੱਟ ਨਾਲ ਭਰਿਆ ਹੋਇਆ। ਅਸ਼ੂਰ ਦੇ ਇੱਕ ਕੌਮ ਵਜੋਂ ਉਸ ਉੱਤੇ ਕੋਈ ਵੀ ਨਿਰਭਰ ਨਹੀਂ ਸੀ ਹੋ ਸਕਦਾ। ਉਹ ਦੂਸਰੀਆਂ ਕੌਮਾਂ ਦੀ ਸਹਾਇਤਾ ਕਰਨ ਅਤੇ ਉਹਨਾਂ ਦੀ ਰੱਖਿਆ ਕੀਤੇ ਜਾਣ ਦੇ ਵਿੱਚ ਉਹਨਾਂ ਦੇ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਦੇ ਵਿੱਚ ਕਦੇ ਵੀ ਵਿਸ਼ਵਾਸਯੋਗ ਨਹੀਂ ਸੀ ਰਿਹਾ। ਇਸ ਦੇ ਬਾਰੇ ਅਸੀਂ ਦੇਖਦੇ ਹਾਂ ਕਿ ਇਹ ਤਾਂ ਅੱਜ ਦੇ ਇਸ ਯੁੱਗ ਵਿੱਚ ਕਿਸੇ ਵੀ ਕੌਮ ਜਾਂ ਦੇਸ਼ ਦੇ ਬਾਰੇ ਸੱਚ ਹੀ ਹੋ ਸਕਦਾ ਹੈ। ਆਪ ਇਸ ਦੇ ਸੰਬੰਧ ਵਿੱਚ ਕਿਸੇ ਵੀ ਦੇਸ਼ ਨੂੰ ਲੈ ਲਵੋ। ਮੈਂ ਵੇਖਦਾ ਹਾਂ ਕਿ ਅੱਜ ਇਸ ਜਗਤ ਦੇ ਵਿੱਚ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਤਾਂ ਸੱਚਾਈ ਹੈ। ਉਹਨਾਂ ਕਾਰਨਾਂ ਵਿੱਚੋਂ ਇੱਕ ਜਿਸ ਕਰਕੇ ਪਰਮੇਸ਼ਵਰ ਨੇ ਨੀਨਵਾ ਦੇ ਸ਼ਹਿਰ ਨੂੰ ਸਜ਼ਾ ਦਿੱਤੀ ਸੀ ਉਹ ਇਹ ਸੀ ਕਿ ਇਹ ਸਾਰਾ ਲੁੱਟ ਅਤੇ ਝੂਠ ਦੇ ਨਾਲ ਭਰਿਆ ਹੋਇਆ ਸੀ। ਇਹ ਜੋ ਗੱਲਾਂ ਸਨ ਇਹ ਸ਼ਹਿਰ ਦੇ ਜੀਵਨ ਦੀ ਵਿਸ਼ੇਸ਼ਤਾ ਸਨ, ਠੀਕ ਜਿਸ ਤਰ੍ਹਾਂ ਕਿ ਅੱਜ ਸਾਡੇ ਘਰ ਸੁਰੱਖਿਅਤ ਨਹੀਂ ਹਨ। ਕੁਝ ਸਮਾਂ ਪਹਿਲਾਂ ਮੈਂ ਆਪਣੇ ਇੱਕ ਦੋਸਤ ਦੇ ਘਰ ਗਿਆ ਜਿਨ੍ਹਾਂ ਦੇ ਘਰ ਵਿੱਚ ਬਹੁਤ ਹੀ ਸੁੰਦਰ ਸੁੰਦਰ ਵਸਤਾਂ ਸਨ। ਕੀ ਆਪ ਜਾਣਦੇ ਹੋ ਕਿ ਉਹ ਆਪਣੇ ਘਰਾਂ ਦੀਆਂ ਖਿੜਕੀਆਂ ਦੇ ਉੱਤੇ ਬਹੁਤ ਜ਼ਿਆਦਾ ਤਰ੍ਹਾਂ ਦੀਆਂ ਗਰਿੱਲਾਂ ਲਗਾ ਰਹੇ ਸਨ ਅਤੇ ਆਪਣੇ ਦਰਵਾਜ਼ਿਆਂ ਉੱਤੇ ਦੋਹਰੇ ਤੇਰੇ ਜ਼ਿੰਦਰੇ ਮਾਰਦੇ ਸਨ ਆਪ ਇਸ ਬਾਰੇ ਕੀ ਸੋਚਦੇ ਹੋ ਕਿ ਅੱਜ ਅਸੀਂ ਕਿੱਥੇ ਰਹਿ ਰਹੇ ਹਾਂ? ਅਸੀਂ ਆਖਦੇ ਹਾਂ ਕਿ ਅਸੀਂ ਇੱਕ ਕਾਨੂੰਨ ਅਤੇ ਵਿਵਸਥਾ ਵਾਲੇ ਸ਼ਹਿਰ ਜਾਂ ਦੇਸ਼ ਵਿੱਚ ਰਹਿ ਰਹੇ ਹਾਂ, ਪਰ ਇਹ ਇਸ ਤਰ੍ਹਾਂ ਨਹੀਂ ਹੈ। ਜਦੋਂ ਮੈਂ ਪਹਿਲੀ ਵਾਰ ਨਹੂਮ ਦੀ ਪੁਸਤਕ ਦੇ ਬਾਰੇ ਅਧਿਐਨ ਕਰ ਰਿਹਾ ਸੀ, ਮੈਂ ਆਪਣੇ ਆਪ ਨੂੰ ਨਹੂਮ ਕੋਲੋਂ ਇਹ ਪੁੱਛਣਾ ਮਹਿਸੂਸ ਕਰਦਾ ਸੀ ਕਿ ਕੀ ਆਪ ਸਾਡੇ ਬਾਰੇ ਹੀ ਗੱਲਾਂ ਕਰ ਰਹੇ ਹੋ? ਆਪ ਨੀਨਵਾ ਦੀ ਇੱਕ ਬਹੁਤ ਵੱਡੀ ਤਸਵੀਰ ਪੇਸ਼ ਕਰ ਰਹੇ ਹੋ, ਪਰ ਇਹ ਤਾਂ ਸਾਡੇ ਆਪਣੇ ਮੁਲਕ ਦੀ ਤਸਵੀਰ ਵੀ ਹੈ। ਯੂਨਾ ਅਤੇ ਨਹੂਮ ਦੀਆਂ ਪੁਸਤਕਾਂ ਇਹ ਪ੍ਰਗਟ ਕਰਦੀਆਂ ਹਨ ਕਿ ਪਰਮੇਸ਼ਵਰ ਗੈਰ ਕੌਮਾਂ ਦੇ ਨਾਲ ਨਿਪਟਦਾ ਹੈ, ਅਤੇ ਇਹ ਕਿ ਉਸਨੇ ਆਪਣੇ ਨੇਮ ਦੇ ਜ਼ਮਾਨੇ ਦੇ ਵਿੱਚ ਪਿੱਛੇ ਇਸੇ ਤਰ੍ਹਾਂ ਹੀ ਕੀਤਾ ਸੀ। ਉਹ ਇਹ ਵੀ ਦਿਖਾਉਂਦੇ ਹਨ ਕਿ ਪਰਮੇਸ਼ਵਰ ਦੀ ਸਰਕਾਰ ਮਨੁੱਖਾਂ ਦੀਆਂ ਸਰਕਾਰਾਂ ਦੇ ਵਿੱਚ ਕਾਰਜਸ਼ੀਲ ਹੁੰਦੀ ਹੈ। ਪਰਮੇਸ਼ਵਰ ਅੱਜ ਪਾਪ ਦੇ ਮਨੁੱਖ ਦੇ ਉੱਤੇ ਫਤਿਹ ਪਾ ਰਿਹਾ ਹੈ। ਉਹ ਇੱਕ ਕੌਮ ਦੇ ਉੱਤੇ ਫਤਿਹ ਪਾਵੇਗਾ, ਜਿਵੇਂ ਕਿ ਆਪ ਇਤਿਹਾਸਕ ਤੌਰ 'ਤੇ ਇਸ ਵੱਲ ਨਜ਼ਰ ਮਾਰੋ, ਤਦ ਆਪ ਮਹਾਨ ਸੱਭਿਅਤਾਵਾਂ ਦੇ ਬਾਰੇ ਵੇਖ ਸਕਦੇ ਹੋ ਕਿ ਇੱਕ ਤੋਂ ਬਾਅਦ ਇੱਕ ਮਿੱਟੀ ਵਿੱਚ ਮਿਲ ਗਈਆਂ ਅਤੇ ਉਹ ਯੁੱਗਾਂ ਦੇ ਢੇਰ ਦੇ ਵਿੱਚ ਢਹਿ ਢੇਰੀ ਹੋਈਆਂ। ਅਜਿਹਾ ਕਿਉਂ? ਕਿਉਂਕਿ ਪਰਮੇਸ਼ਵਰ ਨੇ ਮੇਰੇ ਦੋਸਤ ਉਹਨਾਂ ਨੂੰ ਸਜ਼ਾ ਦਿੱਤੀ ਸੀ। ਇਹੋ ਹੀ ਉਹ ਕਾਰਨ ਹੈ। ਜੋ ਸਾਡਾ ਮੁਲਕ ਹੈ, ਇਸ ਦੀ ਕੋਈ ਆਪਣੀ ਖਾਸ ਵਿਸ਼ੇਸ਼ਤਾ ਨਹੀਂ ਹੈ। ਅਸੀਂ ਆਪਣੇ ਆਪ ਨੂੰ ਖਾਸ ਲੋਕ ਸਮਝਦੇ ਹਾਂ। ਅਸੀਂ ਇਸ ਬਾਰੇ ਸ਼ੇਖੀਆਂ ਮਾਰ ਸਕਦੇ ਹਾਂ ਕਿ ਠੀਕ ਇਸ ਸਮੇਂ ਅਸੀਂ ਇਸ ਜਗਤ ਦੇ ਵਿੱਚ ਇੱਕ ਸਭ ਤੋਂ ਵੱਧ ਮਜ਼ਬੂਤ ਕੌਮ ਜਾਂ ਦੇਸ਼ ਹਾਂ, ਪਰ ਅੱਜ ਤਾਂ ਇਸ ਬਾਰੇ ਵੀ ਸਵਾਲ ਕੀਤਾ ਜਾ ਸਕਦਾ ਹੈ। ਅਸੀਂ ਇੱਕ ਇਹੋ ਜਿਹੀ ਸੁਰੱਖਿਆ ਦੇ ਵਿੱਚ ਰਹਿੰਦੇ ਹਾਂ ਜੋ ਕਿ ਹੋ ਸਕਦਾ ਹੈ ਕਿ ਝੂਠੀ ਸੁਰੱਖਿਆ ਹੋਵੇ, ਕਿਉਂਕਿ ਪਰਮੇਸ਼ਵਰ ਮਹਾਨ ਕੌਮਾਂ ਨੂੰ ਗਿਰਾਉਂਦਾ ਹੈ ਅਤੇ ਉਹ ਇਸ ਬਾਰੇ ਸਾਫ਼ ਸਾਫ਼ ਜ਼ਿਕਰ ਇੱਥੇ ਕਰ ਰਿਹਾ ਹੈ। ਇਸੇ ਬਾਰੇ ਹੋਰ ਵਧੇਰੇ ਜਾਣਨਾ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਇਸ ਤੋਂ ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਨਾ ਭੁੱਲਣਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।